श्री नानक अंगद गुरु अमरदास पद बंद रामदास अर्जन गुरु वर श्री हर गोबिंद हरि राय हर कृष्ण गौर तेग बहादुर चंद दसवें गोबिंद सिंह गौर नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच बेकार तिन संतन को बंदना सिर चरणन पर तार कहां बुद्ध प्रभ तुष हमारी बरन सके महिमा जो तिहारी हम ना सकत कर सिफत तुमारी आप ले हो तुम कथा सुधारी मूक उचरे शास्त्र खाट पेंग गेरन चढ़ जाए अंध लख बदरो सुन जो काल कृपा कराए अंध लख बदरो सुन जो काल कृपा कराए
वाहिगुरु साहिब जी सतनाम श्री वाहिगुरु थप्यो वजीर लाल सिंह इतै खैर ख्वाहे रानी धर चितै थप्यो वजीर लाल सिंह इतै
वाहिगुरु जी का खालसा वाहिगुरु जी की फतेह परम सम्मान योग गुरु खालसा सतसंग जियो सतगुरु ने अपार बख्शिश की आप संगतां संध्या समय सतगुरु दे पावन पवित्र सोहने दरबार दियां हाजरियां पर रहे हो ਇਲਾਹੀ ਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਆਪ ਸੰਗਤਾਂ ਸਰਵਣ ਕਰ ਰਹੇ ਸੀ। ਹੁਣ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ। ਆਪ ਸੰਗਤਾਂ 12 ਮਿਸਲਾਂ ਦਾ ਇਤਿਹਾਸ ਸਰਵਣ ਕਰ ਰਹੇ ਹੋ। 8ਵੀਂ ਮਿਸਲ ਮਿਸਲ ਸ਼ੁਕਰ ਚੱਕੀਆਂ, ਉਹਦੀ ਗਾਥਾ ਗਿਆਨੀ ਗਿਆਨ ਸਿੰਘ ਜੀ ਬਿਆਨ ਕਰ ਰਹੇ ਹਨ। ਇਸੇ ਸ਼ੁਕਰ ਚੱਕੀਆ ਮਿਸਲ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਹੋਇਆ, ਜਿਸ ਨੇ ਪੰਜਾਬ ਦੀ ਧਰਤੀ 'ਤੇ ਕਰੀਬ ਕਰੀਬ 40 ਸਾਲ ਰਾਜ ਵੀ ਕੀਤਾ ਅਤੇ ਨਾਲ ਹੀ ਸ਼ੇਰ ਅਤੇ ਬੱਕਰੀ ਨੂੰ ਇੱਕੋ ਕਾੜ 'ਤੇ ਪਾਣੀ ਪਿਆਇਆ, ਭਾਵ ਗਰੀਬ ਅਤੇ ਅਮੀਰ ਨੂੰ ਬਰਾਬਰ ਦਾ ਇਨਸਾਫ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਹੋਰ ਵੀ ਮਹਾਨ ਪੰਥ ਦੇ ਕਾਰਜ ਕੀਤੇ, ਜਿਨ੍ਹਾਂ ਦੀ ਵਿਚਾਰ ਆਪ ਸੰਗਤਾਂ ਪਹਿਲਾਂ ਸਰਵਣ ਕਰ ਚੁੱਕੇ ਹੋ। ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਕਰੀਬ ਕਰੀਬ 8 ਸਾਲ ਸਿੱਖ ਰਾਜ ਕਾਇਮ ਰਿਹਾ, ਪਰ ਆਪਸੀ ਫੁੱਟ ਕਾਰਨ ਅਤੇ ਨਾਲ ਡੋਗਰਿਆਂ ਦੀ ਗਦਾਰੀ ਕਾਰਨ ਸਿੱਖ ਰਾਜ ਚਲਿਆ ਗਿਆ। ਕਿਵੇਂ ਗਿਆ ਹੈ ਉਹ ਪ੍ਰਸੰਗ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਿਹੜੇ ਡੋਗਰੇ ਸਨ, ਲਾਲ ਸਿੰਘ, ਤੇਜਾ ਸਿੰਘ, ਪਹਾੜਾ ਸਿੰਘ, ਇਹ ਭੇਖੀ ਸਿੱਖ ਬਣੇ ਹੋਏ ਸਨ। ਸਿਰਫ ਵਜ਼ੀਰੀ ਦੀ ਭੁੱਖ ਨੂੰ ਲੈ ਕੇ ਇਹਨਾਂ ਨੇ ਸਿੱਖੀ ਦਾ ਮਖੌਟਾ ਧਾਰਨ ਕੀਤਾ ਹੋਇਆ ਸੀ, ਅੰਦਰੋਂ ਇਹ ਸਿੱਖ ਨਹੀਂ ਸਨ ਬਣੇ। ਇਸੇ ਲਈ ਇਹਨਾਂ ਨੇ ਸਿੱਖ ਕੌਮ ਦੇ ਨਾਲ ਬਹੁਤ ਵੱਡੀ ਗਦਾਰੀ ਕੀਤੀ। ਪਹਿਲਾਂ ਮਹਾਰਾਜਾ ਖੜਕ ਸਿੰਘ ਨੂੰ ਇਹਨਾਂ ਨੇ ਮਰਵਾਇਆ, ਫਿਰ ਉਹਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਮੌਤ ਦੀ ਘਾਟ ਉਤਾਰਿਆ, ਫਿਰ ਮਹਾਰਾਜੇ ਦੇ ਦੂਜੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਨੂੰ ਮਾਰਿਆ, ਫਿਰ ਉਹਦੇ ਪੁੱਤਰ ਪ੍ਰਤਾਪ ਸਿੰਘ ਨੂੰ ਵੀ ਮੌਤ ਦੀ ਘਾਟ ਉਤਾਰਿਆ। ਉਹਦੇ ਨਾਲ ਨਾਲ ਹੀਰਾ ਸਿੰਘ, ਜੋ ਮਹਾਰਾਜਾ ਸ਼ੇਰ ਸਿੰਘ ਦਾ ਵਜ਼ੀਰ ਸੀ, ਉਹਨੂੰ ਵੀ ਇਹਨਾਂ ਨੇ ਮਾਰਿਆ। ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੇ ਫੌਜ ਦੇ ਜਿਹੜੇ ਉਸ ਵੇਲੇ ਜਥੇਦਾਰ ਸਨ ਉਹਨਾਂ ਦੇ ਪਾਸ ਜਾ ਕੇ ਐਸਾ ਡਰਾਮਾ ਕੀਤਾ, ਸਿੱਖ ਕੌਮ ਨੂੰ ਭੜਕਾ ਕੇ ਆਪਸ ਵਿੱਚ ਇਹਨਾਂ ਨੂੰ ਲੜਾਇਆ। ਸੰਧਾਂ ਵਾਲੀਆਂ ਸਰਦਾਰਾਂ ਨੇ, ਜੋ ਮਹਾਰਾਜਾ ਸ਼ੇਰ ਸਿੰਘ ਦੇ ਨਾਲ ਅਤੇ ਉਹਦੇ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਅਤੇ ਨਾਲ ਹੀ ਵਜ਼ੀਰ ਧਿਆਨ ਸਿੰਘ ਦੇ ਨਾਲ ਜੋ ਦਰੋਹ ਕੀਤਾ ਸੀ ਉਹਦਾ ਇਸਨੇ ਬਦਲਾ ਲਿਆ। ਫਿਰ ਇਹ ਆਪ ਮਹਾਰਾਜਾ ਦਲੀਪ ਸਿੰਘ ਬੱਚਾ ਸੀ ਉਹਦਾ ਵਜ਼ੀਰ ਬਣ ਗਿਆ, ਮਨਮਾਨੀਆਂ ਕਰਨ ਲੱਗਿਆ। ਫਿਰ ਫੌਜ ਇਹਦੇ ਖਿਲਾਫ ਹੋ ਗਈ। ਇਹ ਧਨ ਦੌਲਤ ਸਿੱਖ ਰਾਜ ਦੀ ਲੈ ਕੇ ਜੰਮੂ ਕਸ਼ਮੀਰ ਵੱਲ ਜਾਣ ਲੱਗਿਆ, ਤਾਂ ਉਸ ਵੇਲੇ ਸਿੱਖ ਫੌਜ ਦੇ ਜਰਨੈਲਾਂ ਨੇ, ਸਿਪਾਹੀਆਂ ਨੇ ਘੇਰ ਕੇ ਇਸ ਨੂੰ ਵੀ ਮਾਰ ਦਿੱਤਾ। ਇਸ ਤਰ੍ਹਾਂ ਆਪਸੀ ਫੁੱਟ ਦੇ ਕਾਰਨ ਅਤੇ ਡੋਗਰਿਆਂ ਦੀ ਗਦਾਰੀ ਦੇ ਕਾਰਨ ਇਸ ਤਰ੍ਹਾਂ ਇਹ ਸਿੱਖ ਰਾਜ ਗਿਆ। ਹੁਣ ਕਵੀ ਗਿਆਨ ਸਿੰਘ ਜੀ ਨੇ ਲਿਖਿਆ, ਇਸ ਤੋਂ ਬਾਅਦ ਰਾਣੀ ਜਿੰਦ ਕੌਰ, ਜੋ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਵੀ ਸੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਵੀ ਸੀ, ਹੁਣ ਇਹਨਾਂ ਦੇ ਹੱਥ ਵਿੱਚ ਰਾਜ ਦੀ ਵਾਗਡੋਰ ਆਈ ਹੈ। ਹੁਣ ਅੱਗੇ ਕਿਵੇਂ ਅੰਗਰੇਜ਼ ਇਹਨਾਂ ਦੇ ਨਾਲ ਧੋਖਾ ਕਰ ਰਹੇ ਨੇ, ਉਹ ਪ੍ਰਸੰਗ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਥਪਿਓ ਵਜ਼ੀਰ ਲਾਲ ਸਿੰਘ ਇਤੈ।
ਲੋ ਇੱਧਰ ਰਾਣੀ ਜਿੰਦ ਕੌਰ ਨੇ ਜਿਹੜਾ ਲਾਲ ਸਿੰਘ ਇਹ ਵੀ ਡੋਗਰਿਆਂ ਵਿੱਚੋਂ ਸੀ ਤੇ ਇਹਨੂੰ ਆਪਣਾ ਵੱਡਾ ਮਾਤਬਾਰ ਵਜ਼ੀਰ ਥਾਪ ਦਿੱਤਾ।
ਖੈਰ ਖਵਾਹੇ ਰਾਣੀ ਧਰ ਚਿੱਤੈ।
ਕਿਉਂਕਿ ਰਾਣੀ ਨੂੰ ਇਹ ਜਾਪਿਆ ਵੀ ਇਹ ਸਾਡਾ ਖੈਰ ਖੁਆ ਹੈ, ਸਾਡੇ ਖਾਨਦਾਨ ਦਾ ਪੁਰਾਣਾ ਵਫ਼ਾਦਾਰ ਸਾਡਾ ਵਜ਼ੀਰ ਹੈ। ਇਸੇ ਧੋਖੇ ਵਿੱਚ ਰਾਣੀ ਨੇ ਇਸ ਨੂੰ ਆਪਣਾ ਕਾਰੋਬਾਰ ਰਾਜ ਦਾ ਸੰਭਾਲ ਦਿੱਤਾ।
ਬਣੀ ਬਾਤ ਇਸ ਤੇ ਨਹਿ ਵਹਿ ਹੈ।
ਪਰ ਕਵੀ ਜੀ ਕਹਿੰਦੇ ਨੇ ਇਹ ਜਿਹੜਾ ਤੇਜਾ ਸਿੰਘ ਸੀ ਜਾਂ ਲਾਲ ਸਿੰਘ ਸੀ, ਵਜ਼ੀਰ ਬਣਿਆ ਨਵਾਂ, ਇਹਦੇ ਕੋਲੋਂ ਗੱਲ ਨਾ ਬਣੀ। ਉਹ ਗੱਲ ਕੀ ਸੀ? ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੰਗਰੇਜ਼ਾਂ ਦਾ ਇੱਕ ਵਾਅਦਾ ਹੋਇਆ ਸੀ, ਇੱਕ ਲਿਖਤੀ ਇਕਰਾਰਨਾਮਾ ਹੋਇਆ ਸੀ ਵੀ ਸਾਡੇ ਰਾਜ ਅਤੇ ਤੁਹਾਡੇ ਰਾਜ ਦੀ ਹੱਦ ਸਤਲੁਜ ਦਰਿਆ ਹੋਵੇਗਾ ਅਤੇ ਜਿਹੜਾ ਪਹਿਲਾਂ ਗੋਲੀ ਚਲਾਵੇਗਾ, ਹਮਲਾ ਕਰੇਗਾ ਅਤੇ ਫਿਰ ਉਹਨੂੰ ਕਸੂਰਵਾਰ ਠਹਿਰਾਇਆ ਜਾਵੇਗਾ ਅਤੇ ਜੇ ਉਹ ਬਾਅਦ ਵਿੱਚ ਕੋਈ ਸਮਝੌਤਾ ਕਰਨਾ ਚਾਹੇ ਤਾਂ 3 ਕਰੋੜ ਰੁਪਏ ਦੇਣੇ ਪੈਣਗੇ। ਇਹ ਨਾਲ ਸ਼ਰਤ ਲਿਖਵਾ ਕੇ ਅਤੇ ਇਹਨਾਂ ਨੇ ਵੀ ਅੰਗਰੇਜ਼ਾਂ ਨੇ ਅਤੇ ਫਿਰ ਇਸ ਤਰ੍ਹਾਂ ਉਹ ਲੜਾਈ ਸ਼ੁਰੂ ਕਰ ਦਿੱਤੀ, ਡੋਗਰਿਆਂ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਜਦੋਂ ਉਹ ਲੜਾਈ ਹੋਈ ਰਾਣੀ ਜਿੰਦ ਕੌਰ ਦਾ ਭਰਾ ਜਵਾਹਰ ਸਿੰਘ ਉਹ ਸਿੰਘਾਂ ਨੇ ਸਿੱਖ ਫੌਜ ਨੇ ਮਾਰ ਦਿੱਤਾ ਸੀ, ਉਸ ਦੇ ਬਦਲੇ ਵਿੱਚ ਇਹ ਜਿਹੜੇ ਡੋਗਰੇ ਸਨ ਇਹਨਾਂ ਨੇ ਰਾਣੀ ਨੂੰ ਬਹਿਕਾਇਆ ਅਤੇ ਇਹ ਅੰਗਰੇਜ਼ਾਂ ਦੇ ਨਾਲ ਮਿਲ ਗਏ ਅਤੇ ਅੰਗਰੇਜ਼ਾਂ ਨੂੰ ਉਸ ਵੇਲੇ ਦੇ ਲਾਰਡ ਸਾਹਿਬ ਪ੍ਰੈਜੀਡੈਂਟ ਨੂੰ ਲਿਖ ਦਿੱਤਾ ਬਈ ਤੁਸੀਂ ਆਓ ਅਤੇ ਆ ਕੇ ਸਾਡਾ ਇਲਾਕਾ ਮੰਨ ਲਵੋ, ਕਿਉਂ ਸਿੰਘ ਸਾਡੇ ਖਿਲਾਫ਼ ਹੋ ਗਏ ਨੇ, ਸਿੱਖ ਫੌਜ ਸਾਡੇ ਖਿਲਾਫ਼ ਹੋ ਗਈ ਹੈ। ਇਸ ਵਾਸਤੇ ਉਹ ਹੁਣ ਜਿਹੜੀਆਂ ਸ਼ਰਤਾਂ ਸਨ ਬਈ 3 ਕਰੋੜ ਰੁਪਇਆ ਦੇ ਕੇ ਅਤੇ ਫਿਰ ਉਹ ਰਾਜ ਵਾਪਸ ਲਿਆ ਜਾ ਸਕਦਾ, ਪਰ ਉਹ ਸ਼ਰਤ ਇਹਨਾਂ ਡੋਗਰਿਆਂ ਨੇ ਪੂਰੀ ਨਾ ਹੋਣ ਦਿੱਤੀ। ਰਾਜਾ ਗੁਲਾਬ ਸਿੰਘ ਚਾਹੁੰਦਾ ਸੀ ਵੀ ਮੈਂ 50 ਲੱਖ ਦੇਵਾਂਗਾ, ਬਾਕੀ ਜਿਹੜੇ ਹੋਰ ਮਿਸਲਾਂ ਦੇ ਸਰਦਾਰ ਨੇ ਉਹ 3 ਕਰੋੜ ਰੁਪਈਆ ਇਕੱਠਾ ਕਰੋ ਤਾਂ ਕਿ ਪਹਿਲਾਂ ਵਾਲੇ ਸਿੱਖ ਰਾਜ ਦੀ ਹੱਦ ਕਾਇਮ ਕੀਤੀ ਜਾ ਸਕੇ, ਪਰ ਇਹਨਾਂ ਡੋਗਰਿਆਂ ਨੇ ਪੇਸ਼ ਨਾ ਜਾਣ ਦਿੱਤੀ ਅਤੇ ਜਿਹੜਾ ਰਾਜਾ ਗੁਲਾਬ ਸਿੰਘ ਸਿੱਧੂ 1 ਕਰੋੜ ਰੁਪਇਆ ਦੇ ਕੇ ਕਸ਼ਮੀਰ ਦੇ ਵਿੱਚ ਉਸਨੇ ਰਾਜ ਪਾਕ 'ਤੇ ਪ੍ਰਾਪਤ ਕਰ ਲਿਆ, ਪਰ ਇਹਨਾਂ ਅੰਗਰੇਜ਼ਾਂ ਨੇ ਲਾਹੌਰ 'ਤੇ ਆਪਣਾ ਕਬਜ਼ਾ ਜਾਰੀ ਰੱਖਿਆ। ਕੁਝ ਸਿੱਖ ਰਾਜ ਦਾ ਇਲਾਕਾ ਪੰਜਾਬ ਦਾ ਇਹਨਾਂ ਦੇ ਆਪਣੇ ਕਬਜ਼ੇ ਵਿੱਚ ਰਿਹਾ। ਚਾਹੀਦਾ ਇਹ ਸੀ ਜਿਹੜਾ ਉਸ ਵੇਲੇ ਦਾ ਵਜ਼ੀਰ ਲਾਲ ਸਿੰਘ ਬਣਿਆ ਉਹ ਅੰਗਰੇਜ਼ਾਂ ਨੂੰ ਸ਼ਰਤ ਪੂਰੀ ਕਰਕੇ ਉਹ ਇਲਾਕਾ ਵਾਪਸ ਲੈਂਦਾ, ਪਰ ਇਹ ਤੋਂ ਗੱਲ ਨਾ ਬਣੀ।
ਹੱਦ ਪੁਰਾ ਜਿਮ ਕਾਇਮ ਹੋਇਆ ਹੈ।
ਜਿਸ ਤਰ੍ਹਾਂ ਪੁਰਾਣੀ ਜਿਹੜੀ ਸਿੱਖ ਰਾਜ ਦੀ ਹੱਦ ਕਾਇਮ ਹੋ ਸਕੇ ਲਾਲ ਸਿੰਘ ਵਜ਼ੀਰ ਤੋਂ, ਉਹ ਕੰਮ ਨਾ ਹੋ ਸਕਿਆ ਕਿਉਂਕਿ ਉਹ ਤੋਂ ਪਹਿਲਾਂ ਮਿਲਿਆ ਹੋਇਆ ਸੀ।
ਔਰ ਕਾਮ ਵੀ ਕਰੇ ਨਾ ਐਸੇ।
ਇਹ ਸਵਾਰਥੀ ਲੋਕ ਸਨ ਡੋਗਰੇ, ਇਹਨਾਂ ਨੇ ਹੋਰ ਵੀ ਜਿਹੜੇ ਕੰਮ ਉਹ ਸਹੀ ਢੰਗ ਦੇ ਨਾਲ ਨਹੀਂ ਕੀਤੇ, ਜਿਵੇਂ ਕਿ ਸਿੱਖ ਰਾਜ ਕਾਇਮ ਹੁੰਦਾ ਜਾਂ ਸਿੱਖ ਰਾਜ ਦੇ ਵਿੱਚ ਵਾਧਾ ਹੁੰਦਾ।
ਰਾਜ ਹਮੇਸ਼ਾ ਰਹੇ ਹੈ ਜੈਸੇ।
ਇਹਨਾਂ ਨੇ ਸਿੱਖ ਰਾਜ ਨੂੰ ਕਾਇਮ ਰੱਖਣ ਦੇ ਲਈ ਕੋਈ ਡੋਗਰਿਆਂ ਨੇ ਉਪਰਾਲਾ ਨਹੀਂ ਕੀਤਾ, ਸਿਰਫ ਕੁਰਸੀ ਦੀ ਖਾਤਰ ਚੌਧਰ ਦੀ ਖਾਤਰ ਆਪਣਾ ਈਮਾਨ ਵੇਚਦੇ ਰਹੇ।
ਦੋਏ ਕੋਟ ਮੈਂ ਵਿਸਤ ਦਵਾਬਾ।
ਲੋ ਹੁਣ ਇਹਨਾਂ ਅੰਗਰੇਜ਼ਾਂ ਨੇ ਲਾਹੌਰ 'ਤੇ ਤਾਂ ਕਬਜ਼ਾ ਕਰ ਹੀ ਲਿਆ ਸੀ, ਪਰ ਹੁਣ ਇਹਨਾਂ ਨੇ ਆਖਿਆ ਵੀ ਹੁਣ 1 ਕਰੋੜ ਰੁਪਇਆ ਤਾਂ ਰਾਜਾ ਗੁਲਾਬ ਸਿੰਘ ਨੇ ਦੇ ਦਿੱਤਾ ਸੀ, ਉਸ ਦੇ ਇਵਜ਼ ਦੇ ਵਿੱਚ ਜੰਮੂ ਕਸ਼ਮੀਰ ਦਾ ਇਲਾਕਾ ਇਸ ਨੇ ਲੈ ਲਿਆ, ਪਰ ਦੂਜੇ ਪਾਸੇ ਹੁਣ 2 ਕਰੋੜ ਰੁਪਇਆ ਜਿਹੜਾ ਹੋਰ ਰਹਿੰਦਾ ਸੀ ਇਹ ਦੇ ਨਾ ਸਕਿਆ, ਦੇ ਸਕਦੇ ਸੀ। ਹੋਰ ਸਾਰੇ ਮਿਸਲਾਂ ਦੇ ਜਥੇਦਾਰ ਤਿਆਰ ਸਨ, ਪਰ ਇਹ ਡੋਗਰਿਆਂ ਨੇ ਪੇਸ਼ ਨਾ ਜਾਣ ਦਿੱਤੀ। ਫਿਰ ਉਹਨਾਂ ਗੋਰਿਆਂ ਨੇ ਕੀ ਕੀਤਾ, 2 ਕਰੋੜ ਦੇ ਇਵਜ ਦੇ ਵਿੱਚ ਜਿਹੜਾ ਬੈਸੋ ਦੁਆਬਾ ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਦਾ ਇਲਾਕਾ ਸੀ, ਜਿਸਨੂੰ ਆਪਾਂ ਅਕਸਰ ਦੁਆਬੇ ਦਾ ਇਲਾਕਾ ਕਹਿ ਦਿੰਦੇ ਹਾਂ, ਅੱਜ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਇਹ ਸਾਰਾ ਹੀ ਇਲਾਕਾ
ਅੰਗਰੇਜ਼ੋਂ ਨੇ ਤਬ ਹੀ ਦਬਾ,
ਉਹਨਾਂ ਅੰਗਰੇਜ਼ਾਂ ਨੇ ਫਿਰ ਉਹਨੂੰ ਦਬ ਲਿਆ, ਆਪਣੇ ਕਬਜ਼ੇ ਵਿੱਚ ਲੈ ਲਿਆ।
ਰਜੀ ਡੰਟ ਲਵਪੁਰ ਵਹਿਓ,
ਲੋਕ ਕਵੀ ਜੀ ਕਹਿੰਦੇ ਨੇ ਜਿਹੜਾ ਇਹਨਾਂ ਅੰਗਰੇਜ਼ਾਂ ਦਾ ਪ੍ਰੈਜੀਡੈਂਟ ਸੀ ਉਹ ਲਾਹੌਰ ਦੇ ਵਿੱਚ ਆ ਕੇ ਬੈਠ ਗਿਆ।
ਅੰਗਰੇਜ਼ਨ ਕਾ ਭਾਰ,
ਇਹਨਾਂ ਅੰਗਰੇਜ਼ਾਂ ਦਾ ਜਿਹੜਾ ਭਾਰ ਬਹੁਤ ਵੱਡਾ, ਸ਼ਕਤੀਸ਼ਾਲੀ, ਜਿਹਦੇ ਹੱਥ ਵਿੱਚ ਬੜੀ ਪਾਵਰ ਸੀ, ਉਹ ਪ੍ਰੈਜੀਡੈਂਟ ਅੰਗਰੇਜ਼ਾਂ ਦਾ ਆਪਣਾ ਬੰਦਾ ਲਾਹੌਰ ਦੇ ਵਿੱਚ ਆ ਕੇ ਬੈਠ ਗਿਆ।
ਫੌਜ ਅੰਗਰੇਜ਼ੀ ਬਹੁ ਰੱਖੀ,
ਤੇ ਉਸਨੇ ਬਹੁਤ ਸਾਰੀ ਜਿਹੜੀ ਅੰਗਰੇਜ਼ੀ ਫੌਜ, ਭਾਵ ਜਿਹੜੇ ਇਹਨਾਂ ਦੇ ਭਰੋਸੇਯੋਗ ਫੌਜ ਦੇ ਸਿਪਾਹੀ ਸਨ, ਉਹ ਇਹਨਾਂ ਨੇ ਆਪਣੇ ਕੋਲ ਰੱਖੇ ਤੇ ਸਿੱਖ ਫੌਜ ਨੂੰ ਉਹਨਾਂ ਨੇ ਪਿੱਛੇ ਕਰ ਦਿੱਤਾ।
ਇਹ ਤਾਂ ਹਿਫਾਜ਼ਤ ਧਾਰ,
ਇਹ ਜਿਹੜਾ ਲਾਹੌਰ ਕਿਲ੍ਹਾ ਸੀ ਜਾਂ ਰਾਜਧਾਨੀ ਸੀ, ਇਹਦੀ ਹਿਫਾਜ਼ਤ ਵਾਸਤੇ, ਕਿਉਂਕਿ ਇਸ ਗੱਲੋਂ ਅੰਗਰੇਜ਼ ਬੜੇ ਸਿਆਣੇ ਸਨ, ਬੜੇ ਪ੍ਰਬੀਨ ਸਨ, ਬੜੀ ਬਾਰੀਕ ਬੀਨੀ ਦੇ ਨਾਲ ਹਰ ਗੱਲ ਨੂੰ ਸੋਚਣ ਵਾਲੇ ਸਨ, ਤੇ ਇਹਨਾਂ ਨੇ ਸੋਚਿਆ ਵੀ ਇਹ ਸਿੱਖ ਫੌਜ ਤੇ ਆਪਣਿਆਂ ਨਾਲ ਵੀ ਵਿਗੜ ਚੁੱਕੀ ਸੀ, ਤੇ ਫਿਰ ਇਸ ਲਈ ਇਹਨਾਂ ਨੂੰ ਰੱਖਣਾ ਸਾਡੇ ਲਈ ਖਤਰੇ ਤੋਂ ਬਾਹਰ ਨਹੀਂ ਹੋਵੇਗਾ। ਇਹਨਾਂ ਅੰਗਰੇਜ਼ਾਂ ਨੇ ਆਪਣੀ ਅੰਗਰੇਜ਼ੀ ਫੌਜ ਹੀ ਆਪਣੇ ਪਾਸ ਰੱਖੀ ਹੈ।
ਲਿਖਿਓ ਅਹਿਦਨਾਮਾ ਫਿਰ ਹੋਰੀ,
ਲੋਕ ਕਵੀ ਜੀ ਕਹਿੰਦੇ ਨੇ ਫਿਰ ਇਹਨਾਂ ਅੰਗਰੇਜ਼ਾਂ ਨੇ ਜਿਹੜੇ ਉਸ ਵੇਲੇ ਮਿਸਲਾਂ ਦੇ ਰਾਜੇ ਸਨ, ਮਿਸਲਾਂ ਦੇ ਸਰਦਾਰ ਸਨ, ਉਹਨਾਂ ਦੇ ਨਾਲ ਇੱਕ ਹੋਰ ਇਕਰਾਰਨਾਮਾ ਲਿਖਿਆ।
ਜੋ ਅੰਗਰੇਜ਼ਾਂ ਦੇ ਫਿਰ ਤੋਰੀ,
ਉਹ ਅੰਗਰੇਜ਼ਾਂ ਨੇ ਜਿਹੜਾ ਆਪਣੇ ਵੱਲੋਂ ਅਹਿਦਨਾਮਾ ਕੀਤਾ ਸੀ, ਲਿਖਤੀ ਰੂਪ ਦੇ ਵਿੱਚ ਇਕਰਾਰਨਾਮਾ ਕੀਤਾ ਸੀ, ਉਹ ਵੀ ਤੋੜ ਦਿੱਤਾ।
ਮਹਾਰਾਜ ਜਬ ਬਰਸ 18,
ਉਸ ਵੇਲੇ ਜਿਹੜੇ ਮਿਸਲਾਂ ਦੇ ਸਰਦਾਰ ਸਨ ਉਹਨਾਂ ਦੇ ਨਾਲ ਤੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦੇ ਨਾਲ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਇਹ ਵਾਅਦਾ ਕੀਤਾ ਸੀ ਵੀ ਹੁਣ ਮਹਾਰਾਜਾ ਦਲੀਪ ਸਿੰਘ ਰਾਜ ਗੱਦੀ ਤੇ ਬੈਠ ਗਿਆ ਹੈ, ਉਹਦੀ ਉਮਰ ਬਹੁਤ ਛੋਟੀ ਹੈ, ਜਦੋਂ ਇਹ 18 ਸਾਲ ਦਾ ਹੋ ਜਾਵੇਗਾ।
ਕੇਰ ਹੋਏ ਹੈ ਲਾਇਕ ਭਾਰ,
ਫਿਰ ਇਹ ਰਾਜ ਪਾਕ ਸੰਭਾਲਣ ਦੇ ਹਰ ਤਰ੍ਹਾਂ ਦੇ ਨਾਲ ਯੋਗ ਸਮਰੱਥ ਹੋ ਜਾਵੇਗਾ।
ਰਾਜ ਕਾਜ ਅਰ ਮੁਲਖ ਅਪਾਰ,
ਫਿਰ ਜਿਤਨਾ ਵੀ ਅਸੀਂ ਰਾਜ ਪਾਕ ਲਿਆ ਹੋਇਆ ਨਾ ਲਾਹੌਰ ਦਾ, ਦੁਆਬੇ ਦਾ, ਉਹ ਸਾਰਾ ਤੇ ਸਾਰਾ ਮੁਲਕ ਵੀ ਅਸੀਂ ਇਹਦੇ ਹਵਾਲੇ ਕਰਾਂਗੇ।
ਆਪਣਾ ਆਪੇ ਇਹੋ ਸੰਭਾਲ,
ਮਹਾਰਾਜਾ ਦਲੀਪ ਸਿੰਘ ਆਪਣਾ ਰਾਜ ਆਪਣੇ ਆਪ ਹੀ ਫਿਰ ਸੰਭਾਲ ਲਵੇਗਾ।
ਰੈਜੀਡੈਂਟ ਅੰਗਰੇਜ਼ੀ ਜੋਈ,
ਉਹ ਜਿਹੜਾ ਲਾਹੌਰ ਦੇ ਵਿੱਚ ਇਹਨਾਂ ਅੰਗਰੇਜ਼ਾਂ ਵੱਲੋਂ ਪ੍ਰੈਜੀਡੈਂਟ ਬਿਠਾਇਆ ਹੋਇਆ ਸੀ,
ਲਵਪੁਰ ਮੈਂ ਨਹਿ ਰਹੇ ਹੈ ਕੋਈ,
ਲੋਕ ਕਹਿੰਦੇ ਨੇ ਕਹਿੰਦੇ ਵੀ ਲਾਹੌਰ ਦੇ ਵਿੱਚ ਵੀ ਸਾਡੇ ਬਿਨਾਂ ਹੋਰ ਕੋਈ ਵੀ ਨਹੀਂ ਰਹਿ ਸਕਦਾ।
ਲਿਖੀ ਤਵੇ ਇਤ ਜਾਦਿਤ ਸ਼ਰਤ,
ਲੋ ਇਹਨਾਂ ਅੰਗਰੇਜ਼ਾਂ ਨੇ ਉਸ ਵੇਲੇ ਦੇ ਵੀ ਜਿਹੜੇ ਸਿੱਖ ਸਰਦਾਰ ਸਨ ਤੇ ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਸੀ, ਉਹਦੇ ਨਾਲ ਇਹ ਸ਼ਰਤ ਵਾਅਦਾ ਕੀਤਾ ਸੀ ਲਿਖਤੀ ਰੂਪ ਦੇ ਵਿੱਚ, ਜਦੋਂ ਮਹਾਰਾਜਾ ਦਲੀਪ ਸਿੰਘ 18 ਸਾਲ ਦਾ ਹੋ ਗਿਆ, ਇਹ ਲਾਹੌਰ ਰਾਜਧਾਨੀ ਤੇ ਬਾਕੀ ਸਾਰਾ ਇਲਾਕਾ ਪੰਜਾਬ ਦਾ ਜਿੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹ ਅਸੀਂ ਇਹਦੇ ਹਵਾਲੇ ਕਰ ਦੇਵਾਂਗੇ।
ਸੋ ਝੂਠਾ ਜੋ ਇਹਨੇ ਨਾ ਵਰਤੈ,
ਨਾਲ ਇਹ ਵੀ ਆਖਿਆ ਸੀ, ਇਹ ਵੀ ਲਿਖਿਆ ਸੀ ਵੀ ਜਿਹੜਾ ਇਹਨਾਂ ਸ਼ਰਤਾਂ ਨੂੰ ਨਹੀਂ ਮੰਨੇਗਾ ਉਹਨੂੰ ਝੂਠਾ ਮੰਨਿਆ ਜਾਵੇਗਾ।
ਤੋ ਇੱਕ ਸਾਲ ਇਮ ਕਾਰ ਚਲਾਇਓ,
ਲੋਕ ਕਵੀ ਗਿਆਨ ਸਿੰਘ ਜੀ ਕਹਿੰਦੇ ਨੇ ਇਹ ਜਿਹੜੇ ਅੰਗਰੇਜ਼ ਸਨ ਬੜੇ ਚੁਸਤ ਚਲਾਕ ਸਨ, ਤੇ ਇਹਨਾਂ ਨੇ 2 ਸਾਲ ਇਸ ਤਰ੍ਹਾਂ ਇਹ ਕੰਮ ਕਾਰ ਚਲਾਇਆ।
ਭੂਪਤ ਸਿੰਘ ਦਲੀਪ ਰਖਾਇਓ,
ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਸੀ ਮਹਾਰਾਜਾ ਦਲੀਪ ਸਿੰਘ, ਉਹਨੂੰ 2 ਸਾਲ ਲਾਹੌਰ ਦੇ ਵਿੱਚ अपने अधीन कब्जा करके इनू उथे राजा बनाई रखिया।
मूल राज सूबे मुल्तानी।
लो दूजे पासे भी मां राजा रणजीत सिंह दा एक होर मातबार बंदा सी मूल राज, ते उनू मुल्तान दे किले विच इन्हां अंग्रेजा ने एक सूबेदार बना दिता सी।
अस्थीफा दिनो तब आनी।
जदों ए अंग्रेज सिख राज दे खिलाफ कोई कारवाइयां करन लगे, मूल राज नू पता लग्या ते उसने रोस वजों अस्तीफा दे दिता। जिवें हुण भी कोई सरकार वालों सेंटर गौरमेंट वालों कोई गलत फैसला हुंदा है ते साडे जिहड़े लीडर ने ते जां कोई होर कोई MLA जां MP अस्तीफे देंदे ने, यह पुराना रिवाज सी भी जदों कोई किसी नू जापदा सी भी साडे नाल बेइंसाफी हो रही है ते उस वेले मूल राज ने अस्तीफा दे दिता सी।
रेजिडेंट कौंसल मंजूर है।
पर हुण अंग्रेजा दे वस लाहौर सी ते जिहड़ा प्रेजिडेंट लाहौर दे विच अंग्रेजा दा बिठाया सी ते उन्हें उस वेले ओहदा अस्तीफा मंजूर कर लिया।
घर भेजो सिंह शेर जरूर है।
ते फिर ओहदी थां ते भी एक शेर सिंह, एक तां महाराजा दा पुत्र होया ना जिहनूं इन्हां ने मरवा दिता सी डोगरियां ने, ਇਹ ਕੋਈ ਹੋਰ ਸ਼ੇਰ ਸਿੰਘ ਅਟਾਰੀ ਵਾਲੇ ਸਰਦਾਰਾਂ ਦੇ ਵਿੱਚੋਂ ਸਿੰਘ ਹੋਇਆ ਤੇ ਉਹਨੂੰ ਉਥੋਂ ਦਾ ਸੂਬਾ ਨਵਾਂ ਸੂਬਾ ਥਾਪ ਦਿੱਤਾ।
ਉਤੋਂ ਅਟਾਰੀ ਵਾਲਾ ਜੋਈ,
ਜਿਹੜਾ ਸਰਦਾਰ ਸ਼ੇਰ ਸਿੰਘ ਸੀ ਅਟਾਰੀ ਵਾਲੇ ਸਰਦਾਰਾਂ ਦੇ ਵਿੱਚੋਂ ਸੀ ਇੱਕ ਸਰਦਾਰ,
ਕੇ ਸੂਬਾ ਮੁਲਤਾਨੇ ਸੋਈ।
ਅੰਗਰੇਜ਼ਾਂ ਨੇ ਆਪਣੇ ਵੱਲੋਂ ਉਹਨਾਂ ਨੂੰ ਮੁਲਤਾਨ ਦਾ ਸੂਬਾ ਨਿਯਤ ਕਰ ਦਿੱਤਾ।
ਫੌਜ ਤਾਹੇ ਸੰਗ ਦਈ ਅਪਾਰਨ।
ਫਿਰ ਉਹ ਜਿਹੜਾ ਸਰਦਾਰ ਸ਼ੇਰ ਸਿੰਘ ਸੀ ਅਟਾਰੀ ਵਾਲਾ, ਉਹਦੇ ਨਾਲ ਅੰਗਰੇਜ਼ਾਂ ਨੇ ਬਹੁਤ ਸਾਰੀ ਫੌਜ ਦੇ ਦਿੱਤੀ।
ਅੰਗ ਨੂੰ ਸਾਹਿਬ ਗਇਓ ਬਿਠਾਰਨ।
ਇਹਨਾਂ ਅੰਗਰੇਜ਼ਾਂ ਦਾ ਕੋਈ ਖਾਸ ਕੋਈ ਇਹਨਾਂ ਦਾ ਆਲਾ ਆਫਿਸਰ ਸੀ ਜਿਸਦਾ ਨਾਮ ਅੰਗਨੂ ਸਾਹਿਬ ਕਵੀ ਜੀ ਨੇ ਲਿਖਿਆ ਹੈ, ਉਹ ਸਰਦਾਰ ਸ਼ੇਰ ਸਿੰਘ ਨੂੰ ਮੁਲਤਾਨ ਦੇ ਵਿੱਚ ਸੂਬਾ ਬਿਠਾਉਣ ਦੇ ਲਈ ਕਾਰਵਾਈ ਕਰਨ ਵਾਸਤੇ ਗਿਆ।
ਜਪੈ ਕਿਲੇ ਕੇ ਬੀਚ ਪਧਾਰੇ।
ਲੋਕ ਕਹਿੰਦੇ ਜਦੋਂ ਇਹ ਸਰਦਾਰ ਸ਼ੇਰ ਸਿੰਘ ਤੇ ਨਾਲ ਇਹ ਜਿਹੜਾ ਅੰਗਰੇਜ਼ਾਂ ਵੱਲੋਂ ਭੇਜਿਆ ਆਲਾ ਆਫਿਸਰ ਅੰਗਨੂ ਸਾਹਿਬ, ਇਹ ਜਦੋਂ ਮੁਲਤਾਨ ਦੇ ਕਿਲੇ ਵਿੱਚ ਗਏ,
ਚਾਰਜ ਲੇਵਨ ਲੱਗੇ ਸੁਧਾਰੇ।
ਤੇ ਜਿਹੜੇ ਉਥੋਂ ਦੇ, ਕਿਉਂਕਿ ਪਹਿਲਾਂ ਮੂਲ ਰਾਜ ਉਥੋਂ ਦਾ ਗਵਰਨਰ ਸੀ ਤੇ ਉਹਦੇ ਕੋਲੋਂ ਜਾਂ ਉਸਦੇ ਜਿਹੜੇ ਹੋਰ ਅਧਿਕਾਰੀ ਸਨ ਕਰਿੰਦੇ ਸਨ ਉਹਨਾਂ ਕੋਲੋਂ ਉਹ ਸਾਰਾ ਜਿਹੜਾ ਚਾਰਜ ਲੈਣ ਲੱਗੇ।
ਇੱਕ ਸਿਪਾਹੀ ਅੰਗ ਨੂੰ ਤਾਈ।
ਇਸ ਗੱਲ ਤੋਂ ਪਤਾ ਲੱਗ ਰਿਹਾ ਵੀ ਅੰਗਰੇਜ਼ ਧੋਖਾ ਕਰ ਰਹੇ ਸਨ, ਪਹਿਲਾਂ ਵੀ ਉਹਨਾਂ ਨੇ ਐਦਨਾਮੇ ਤੋੜੇ ਸਨ ਤੇ ਕਿਸੇ ਸੂਰਬੀਰ ਨੂੰ ਇਸ ਗੱਲ ਤੇ ਗੁੱਸਾ ਆ ਗਿਆ।
ਮਾਰ ਗਿਰਾਇਓ ਤਬੈ ਤਹਾਈ।
ਇਹਨਾਂ ਗੋਰਿਆਂ ਨੇ ਸਾਡੇ ਨਾਲ ਧੋਖਾ ਕੀਤਾ, ਲਾਹੌਰ ਦੇ ਉੱਤੇ ਆਪਣਾ ਕਬਜ਼ਾ ਜਮਾ ਕੇ ਹੁਣ ਪੂਰੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਆਪਣੇ ਵੱਲੋਂ ਇਹ ਨਵਾਬ ਸੂਬੇ ਥਾਪ ਕੇ ਭੇਜ ਰਹੇ ਨੇ। ਕਿਸੇ ਸਿਪਾਹੀ ਨੇ ਗੁੱਸੇ ਵਿੱਚ ਆ ਕੇ ਉਸ ਅੰਗਰੇਜ਼ਾਂ ਦੇ ਆਫਿਸਰ ਨੂੰ ਗੋਲੀ ਮਾਰ ਦਿੱਤੀ।
ਔਰ ਕਿਤਕ ਹੱਥ ਜ਼ਖਮੀ ਕਿੰਨੇ,
ਹੋਰ ਵੀ ਕਿੰਨੇ ਜਿਹੜੇ ਇਹਨਾਂ ਦੇ ਨਾਲ ਹੋਰ ਫੌਜ ਦੇ ਸਿਪਾਹੀ ਬਾਡੀ ਗਾਰਡ ਗਏ ਉਹ ਵੀ ਉਹਨਾਂ ਨੇ ਮਾਰ ਦਿੱਤੇ।
ਵਿਗਰੀ ਫੌਜ ਕਿਲੇ ਕੀ ਪੀਨੇ।
ਉਹ ਮੁਲਤਾਨ ਦੇ ਕਿਲੇ ਦੀ ਜਿੰਨੀ ਫੌਜ ਸੀ ਉਹ ਸਾਰੀ ਅੰਗਰੇਜ਼ਾਂ ਦੇ ਖਿਲਾਫ਼ ਵਿਗੜ ਗਈ ਤੇ ਉਹਨਾਂ ਨੇ ਬਗਾਵਤ ਕਰ ਦਿੱਤੀ।
ਮੂਲ ਰਾਜ ਵੀ ਸੰਗੀ ਕਿੰਨੋ।
ਮੂਲ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਵਫ਼ਾਦਾਰ ਸੀ, ਜਿਹੜੀ ਫੌਜ ਸੀ ਉਹਨਾਂ ਨੇ ਮੂਲ ਰਾਜ ਨੂੰ ਕਹਿਣ ਲੱਗਿਆ ਸੀ ਤੈਨੂੰ ਇੱਥੋਂ ਦਾ ਗਵਰਨਰ ਬਣਾਵਾਂਗੇ, ਅਸੀਂ ਗੋਰਿਆਂ ਦਾ ਗਵਰਨਰ ਪ੍ਰਵਾਨ ਨਹੀਂ ਕਰਨਾ, ਉਹਨੂੰ ਆਪਣੇ ਨਾਲ ਰਲਾ ਲਿਆ।
ਲੱਗਿਓ ਜੰਗ ਫਿਰ ਹੋਵਨ ਪੀਨੋ।
ਦੋਵਾਂ ਧਿਰਾਂ ਦੇ ਵਿੱਚ ਆਪਸ ਵਿੱਚ ਬੜਾ ਭਾਰੀ ਜੰਗ ਯੁੱਧ ਹੋਣ ਲੱਗਿਆ।
ਏਕ ਦਿਵਸ ਦੋਹੇ ਦਿਸ ਤੈ ਭਾਰੀ।
ਕਵੀ ਜੀ ਕਹਿੰਦੇ ਨੇ ਮੁਲਤਾਨ ਦੇ ਵਿੱਚ ਇੱਕ ਪੂਰਾ ਦਿਨ ਦੋਵਾਂ ਪਾਸਿਆਂ ਤੋਂ ਭਾਰੀ ਗੋਲਾਬਾਰੀ ਹੋਈ।
ਚੱਲੀ ਤੋਪ ਜਨ ਮਰੇ ਅਪਾਰੀ।
ਦੋਹਾਂ ਪਾਸਿਆਂ ਤੋਂ ਤੋਪਾਂ ਚੱਲੀਆਂ ਨੇ ਤੇ ਬਹੁਤ ਸਾਰੇ ਲੋਕ ਮਾਰੇ ਗਏ।
ਸਿੱਖੀ ਫੌਜ ਹੁਤੀ ਤਹਿ ਜੇਤੀ।
ਮੁਲਤਾਨ ਦੇ ਵਿਚ ਜਿੰਨੀ ਵੀ ਸਿੱਖਾਂ ਦੀ ਫੌਜ ਸੀ, ਕਿਉਂਕਿ ਉਸ ਵੇਲੇ ਸਿੱਖ ਪਲਟਣਾ ਵੱਖਰੀਆਂ ਸਨ,
ਮੂਲ ਰਾਜ ਸੋ ਮਿਲ ਗਈ ਤੇਤੀ।
ਉਹਨਾਂ ਸਾਰਿਆਂ ਨੇ ਮੂਲ ਰਾਜ ਨੂੰ ਆਖਿਆ ਵੀ ਅਸੀਂ ਤੈਨੂੰ ਆਪਣਾ ਇੱਥੋਂ ਦਾ ਸੂਬਾ ਸਮਝਦੇ ਹਾਂ, ਤੈਨੂੰ ਹੀ ਅਸੀਂ ਸੂਬਾ ਰੱਖਣਾ। ਉਹ ਸਾਰੀਆਂ ਮੂਲ ਰਾਜ ਦੇ ਨਾਲ ਮਿਲ ਗਈਆਂ।
ਸ਼ੇਰ ਸਿੰਘ ਵੀ ਤਾਂ ਸੋ ਭਿਲਾ।
ਤੇ ਫਿਰ ਉਹ ਸਿੰਘਾਂ ਨੇ ਆਖਿਆ, ਜਿਹੜਾ ਸ਼ੇਰ ਸਿੰਘ ਇਹਨਾਂ ਅੰਗਰੇਜ਼ਾਂ ਵੱਲੋਂ ਸੂਬਾ ਬਣਾ ਕੇ ਭੇਜਿਆ ਗਿਆ ਸੀ, ਹੈ ਉਹ ਵੀ ਸਿੱਖ ਸਰਦਾਰ ਹੀ ਸੀ ਮਿਸਲਾਂ ਦਾ, ਤੇ ਉਹਨੂੰ ਵੀ ਉਹਨਾਂ ਨੇ ਪ੍ਰੇਰਿਆ, ਕਹਿੰਦੇ ਤੂੰ ਅੰਗਰੇਜ਼ਾਂ ਤੋਂ ਕਿਉਂ ਨਵਾਬੀ ਲੈਣਾ, ਤੂੰ ਸਿੱਧਾ ਆ ਸਾਡੇ ਕੋਲ, ਸਾਡੇ ਨਾਲ ਮਿਲ, ਅਸੀਂ ਤੈਨੂੰ ਨਵਾਬ ਬਣਾਵਾਂਗੇ।
ਮੈਂ ਨਾ ਕਿਲੇ ਮੈਂ ਵੜਨਾ ਮਿਲਾ।
ਲੋਕ ਕਹਿੰਦੇ ਨੇ ਸ਼ੇਰ ਸਿੰਘ ਤੇ ਮੂਲ ਰਾਜ ਤੇ ਸਿੱਖ ਫੌਜ ਦੇ ਨਾਲ ਰਲ ਗਏ ਨੇ, ਪਰ ਫੇਰ ਵੀ ਹੁਣ ਉੱਥੇ ਅੰਗਰੇਜ਼ਾਂ ਦਾ ਦਬਦਬਾ ਸੀ ਤੇ ਇਹਨਾਂ ਨੇ ਮੁਲਤਾਨ ਦੇ ਕਿਲੇ ਵਿਚ ਇਹਨਾਂ ਨੂੰ ਪ੍ਰਵੇਸ਼ ਨਾ ਹੋਣ ਦਿੱਤਾ।
ਮੂਲ ਰਾਜ ਬਦਜਨ ਤਬ ਹੋਇਓ।
ਜਿਹੜਾ ਮੂਲ ਰਾਜ ਸੀ, ਜਿਹੜਾ ਇੱਥੋਂ ਦਾ ਪਹਿਲਾ ਸੂਬਾ ਸੀ ਬਣਾਇਆ ਹੋਇਆ, ਤੇ ਉਹ ਬਹੁਤ ਖੱਜਲ ਖੁਆਰ ਹੋ ਗਿਆ।
ਇਸ ਦਿਸ ਤੈ ਵਹਿ ਕਾਲ ਬਗੋਇਓ।
ਇਸੇ ਕਰਕੇ ਵੀ ਉਹ ਵਿਚਾਰਾ ਘਬਰਾਹਟ ਦੇ ਨਾਲ ਹੀ, ਤੇ ਜਾਂ ਵੀ ਇਹ ਸਾਡੇ ਨਾਲ ਹੋਇਆ ਕੀ ਹੈ, ਇਸੇ ਕੌਮ ਦੇ ਨਾਲ ਧੋਖਾ ਹੋਇਆ, ਉਹ ਇਸੇ ਸਦਮੇ ਦੇ ਵਿਚ ਹੀ ਮਰ ਗਿਆ।
ਸ਼ੇਰ ਸਿੰਘ ਨਿਜ ਸੈਨਾ ਲੈ ਕੇ।
ਜਿਹੜਾ ਸ਼ੇਰ ਸਿੰਘ ਅਟਾਰੀ ਵਾਲਾ ਸਰਦਾਰ ਸੀ, ਇਹ ਆਪਣੀ ਫੌਜ ਲੈ ਕੇ, ਕਿਉਂਕਿ ਇਹ ਵੀ ਸਿੱਖਾਂ ਨਾਲ ਮਿਲ ਗਿਆ, ਅੰਗਰੇਜ਼ਾਂ ਦੇ ਖਿਲਾਫ਼ ਹੋ ਗਿਆ ਸੀ।
ਰਾਵਲ ਪਿੰਡੀ ਦਿਸ ਗਯੋ ਤੈ ਕੈ।
ਰਾਵਲ ਪਿੰਡੀ ਹੁਣ ਪਾਕਿਸਤਾਨ ਦੇ ਵਿਚ ਸ਼ਹਿਰ ਹੈ। ਰਾਵਲ ਪਿੰਡੀ ਬੜਾ ਪੁਰਾਣਾ ਪ੍ਰਸਿੱਧ ਸ਼ਹਿਰ ਹੈ। ਉਸ ਪਾਸੇ ਵੱਲ ਨੂੰ ਆਪਣੀ ਫੌਜ ਲੈ ਕੇ ਚਲਿਆ ਗਿਆ।
ਇਤ ਅੰਗਰੇਜ਼ਾਂ ਕਰਵਟ ਜੰਗੇ।
ਅੰਗਰੇਜ਼ਾਂ ਦੇ ਕੋਲ ਹੋਰ ਫੌਜਾਂ ਵੀ ਸਨ, ਲਾਹੌਰ ਦਾ ਰਾਜ ਵੀ ਇਹਨਾਂ ਦੇ ਹੱਥ ਵਿਚ ਸੀ, ਇਹਨਾਂ ਨੇ ਹੋਰ ਫੌਜਾਂ ਭੇਜ ਕੇ ਬੜਾ ਭਾਰੀ ਜੰਗ ਯੁੱਧ ਕੀਤਾ।
ਕੀਨ ਮੁਲਤਾਨ ਨਿਸੰਗੇ।
ਇਹਨਾਂ ਗੋਰਿਆਂ ਨੇ, ਅੰਗਰੇਜ਼ਾਂ ਨੇ ਮੁਲਤਾਨ ਦਾ ਕਿਲਾ ਨਿਸੰਗ ਹੋ ਕੇ ਫਤਿਹ ਕਰ ਲਿਆ।
ਮੂਲ ਰਾਜ ਕੋ ਪਕੜ ਲਿਆਈ।
ਤੇ ਮੂਲ ਰਾਜ ਨੇ ਇਸ ਤਰ੍ਹਾਂ ਉਹ ਸਿੰਘਾਂ ਦੇ ਨਾਲ ਰਲ ਕੇ, ਸਿੱਖ ਫੌਜ ਦੇ ਨਾਲ ਰਲ ਕੇ ਬਗਾਵਤ ਕਰ ਦਿੱਤੀ ਸੀ, ਤੇ ਅੰਗਰੇਜ਼ ਉਹਨੂੰ ਪਕੜ ਕੇ ਲੈ ਆਏ।
ਪੂਰਬ ਦਿਸ਼ਾ ਦਇਓ ਪਹੁੰਚਾਏ।
ਪੂਰਬ ਦਿਸ਼ਾ ਇਧਰ ਕਾਂਸ਼ੀ ਕਲਕੱਤੇ ਵੱਲ ਦੂਰ ਉਹਨੂੰ ਕਿਸੇ ਹੋਰ ਕਿਲੇ ਵਿਚ ਜੇਲ੍ਹ ਵਿਚ ਭੇਜ ਦਿੱਤਾ।
ਸ਼ੇਰ ਸਿੰਘ ਕਾ ਵਾਲਦ ਸੂਬਾ।
ਤੇ ਜਿਹੜਾ ਸ਼ੇਰ ਸਿੰਘ ਅਟਾਰੀ ਵਾਲਾ ਸਰਦਾਰ ਸੀ, ਜਿਹਨੂੰ ਇਹਨਾਂ ਨੇ ਨਵਾਬ ਬਣਾਉਣਾ ਚਾਹਿਆ ਸੀ, ਉਹਦਾ ਪਿਤਾ ਵੀ ਇੱਕ ਇਲਾਕੇ ਦਾ ਸੂਬਾ ਬਣਿਆ ਹੋਇਆ ਸੀ।
ਉਤੋਂ ਪਿਸ਼ੌਰ ਚਤਰ ਸਿੰਘ ਖੂਬਾ।
ਉਹਦਾ ਨਾਮ ਸੀ ਭਾਈ ਚਤਰ ਸਿੰਘ। ਉਹ ਪਿਸ਼ੌਰ ਦੇ ਇਲਾਕੇ ਦਾ ਸੂਬਾ ਗਵਰਨਰ ਬਣਿਆ ਹੋਇਆ ਸੀ।
ਸੋਪੀ ਵਿਗਰਿਓ ਸੰਗ ਅੰਗਰੇਜ਼ਾਂ।
ਇਹ ਸਾਰੇ ਸਿੱਖ ਸਰਦਾਰ ਇਕੱਠੇ ਹੋ ਗਏ ਤੇ ਉਹ ਵੀ ਅੰਗਰੇਜ਼ਾਂ ਦੇ ਨਾਲ ਵਿਗੜ ਗਿਆ ਸੀ।
ਸ਼ੇਰ ਸਿੰਘ ਜਾ ਮਿਲਿਓ ਤੇਜੈ।
ਤੇ ਇਹ ਜਿਹੜਾ ਸੀ ਆਪਣੇ ਇਹ ਚਤਰ ਸਿੰਘ ਪਿਸ਼ੌਰ ਦਾ ਇਹ ਸੂਬਾ, ਇਹ ਵੀ ਸ਼ੇਰ ਸਿੰਘ ਨੂੰ ਜਾ ਕੇ ਮਿਲਿਆ ਤੇ ਜਿਸ ਨੂੰ ਪਹਿਲਾਂ ਅੰਗਰੇਜ਼ਾਂ ਨੇ ਨਵਾਬ ਥਾਪਣਾ ਚਾਹਿਆ ਸੀ ਮੁਲਤਾਨ ਦਾ।
ਸਿੱਖ ਸਰਦਾਰ ਔਰਤੇ ਜੇਤੇ।
ਉਹ ਗੋਰਿਆਂ ਦੀ ਗਦਾਰੀ ਨੂੰ ਸਮਝ ਚੁੱਕੇ ਸਨ ਸਿੱਖ ਸਰਦਾਰ, ਹੋਰ ਵੀ ਸਾਰੇ ਇਕੱਠੇ ਹੋ ਗਏ।
ਮਿਲੇ ਫੌਜ ਜੁੱਤ 300 ਤੇਤੇ।
ਆਪੋ ਆਪਣੀਆਂ ਫੌਜਾਂ ਲੈ ਕੇ ਸਾਰੇ ਸ਼ੇਰ ਸਿੰਘ ਨੂੰ ਜਾ ਕੇ ਮਿਲੇ।
5000 ਸਵਾਰ ਦੁਰਾਨੀ।
ਉਸ ਵੇਲੇ ਇਹਨਾਂ ਨੇ 5000 ਦੇ ਕਰੀਬ ਜਿਹੜਾ ਦੁਰਾਨੀ ਭਾਵ ਜਿਹੜੇ ਇਧਰੋਂ ਵੀ ਅਫਗਾਨਿਸਤਾਨ ਤੋਂ ਕੁਛ ਫੌਜ ਦੇ ਸਿਪਾਹੀ ਸਨ, ਉਹਨਾਂ ਨੂੰ ਦੁਰਾਨੀ ਕਹਿੰਦੇ ਸਨ, ਉਹਨਾਂ ਨੂੰ ਵੀ ਬੁਲਾਇਆ।
ਕਾਬਲ ਪਤਨੇ ਪਠਿਓ ਮਹਾਨੀ।
ਕਿਉਂਕਿ ਹੁਣ ਜਦੋਂ ਪਿਸ਼ੌਰ ਤੇ ਸਿੰਘਾਂ ਦਾ ਕਬਜ਼ਾ ਸੀ ਤੇ ਇਧਰ ਕਾਬਲ ਦੇ ਬਾਦਸ਼ਾਹ ਨੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉੱਥੋਂ ਤੱਕ ਸੀ, ਤੇ ਉਹਨਾਂ ਨੇ ਵੀ ਸਿੰਘਾਂ ਦੀ ਮਦਦ ਲਈ 4000 ਆਪਣੀ ਫੌਜ ਦੇ ਸਿਪਾਹੀ ਭੇਜ ਦਿੱਤੇ।
ਚਤਰ ਸਿੰਘ ਨੇ ਥੇ ਬਲਵਾਏ।
ਭਾਈ ਚਤਰ ਸਿੰਘ ਜਿਹੜਾ ਸ਼ੇਰ ਸਿੰਘ ਦਾ ਪਿਤਾ ਸੀ, ਤੇ ਉਸੇ ਨੇ ਸਿੰਘਾਂ ਦੀ ਸਿੱਖ ਫੌਜ ਦੀ ਸਹਾਇਤਾ ਲਈ ਬੁਲਵਾਏ।
ਸੋਪੀ ਮਿਲੇ ਸਿੰਘਨ ਸੋ ਆਏ,
ਉਹ ਵੀ ਸਾਰੇ ਦੇ ਸਾਰੇ ਸਿੰਘਾਂ ਨੂੰ ਆ ਕੇ ਮਿਲ ਗਏ।
ਮੂੰਗ ਰਸੂਲ ਗ੍ਰਾਮ ਨਜੀਕੈ,
ਕਵੀ ਜੀ ਕਹਿੰਦੇ ਨੇ ਮੂੰਗ ਰਸੂਲ ਪਿੰਡ ਦਾ ਨਾਮ ਹੈ। ਉੱਥੇ ਦੋਨਾਂ ਪਾਸਿਆਂ ਤੋਂ ਫੌਜਾਂ ਆਹਮੋ ਸਾਹਮਣੇ ਹੋ ਗਈਆਂ।
ਫੌਜ ਅੰਗਰੇਜ਼ੀ ਸਿੰਘਨ ਠੀਨ ਕੇ,
ਇਧਰੋਂ ਅੰਗਰੇਜ਼ਾਂ ਦੀ ਫੌਜ ਚੜ ਕੇ ਆਈ, ਦੂਜੇ ਪਾਸੇ ਸਿੰਘਾਂ ਨੇ ਮੋਰਚੇ ਮੱਲ ਲਏ।
ਗਾਣਾ ਜੰਗ ਮਚਿਓ ਤਹਿ ਭਾਰੀ,
ਕਵੀ ਜੀ ਇਤਿਹਾਸ ਲਿਖਦੇ ਨੇ ਸਿੱਖ ਰਾਜ ਕਿਵੇਂ ਗਿਆ। ਮੂੰਗ ਰਸੂਲ ਪਿੰਡ ਦੇ ਪਾਸ ਉਸ ਵੇਲੇ ਬੜਾ ਭਾਰੀ ਘਮਸਾਨ ਦਾ ਜੰਗ ਹੋਇਆ।
ਸਿੰਘਨ ਤਬ ਸ਼ਮਸ਼ੇਰ ਸੰਭਾਰੀ,
ਉਸ ਵੇਲੇ ਸਿੰਘ ਬੜੇ ਬਹਾਦਰੀ ਨਾਲ ਲੜੇ ਤੇ ਉਹਨਾਂ ਨੇ ਆਪਣੇ ਮਿਆਨਾ ਵਿਚੋਂ ਸ੍ਰੀ ਸਾਹਿਬਾਂ ਖਿੱਚ ਲਈਆਂ।
ਆਠ ਕੋਸ ਲੋ ਕੱਟਤੇ ਆਏ,
ਉਹਨਾਂ ਨੇ ਅੰਗਰੇਜ਼ੀ ਫੌਜ ਤੇ ਐਸਾ ਹਮਲਾ ਕੀਤਾ ਤੇ ਅੱਠ ਕੋਹ ਤੱਕ ਉਹਨਾਂ ਨੂੰ ਭਜਾਇਆ, ਛੱਕੇ ਛੁਡਾ ਦਿੱਤੇ।
ਫੌਜ ਅੰਗਰੇਜ਼ੀ ਦਈ ਭਗਾਏ,
ਜਿਹੜੇ ਸਿੱਖ ਫੌਜ ਨੇ ਅੰਗਰੇਜ਼ਾਂ ਦੀ ਫੌਜ ਨੂੰ ਉਥੋਂ ਖਦੇੜ ਦਿੱਤਾ, ਭਜਾ ਦਿੱਤਾ।
ਦੈ ਲਾਲਚ ਅੰਗਰੇਜ਼ਾਂ ਤਵੈ,
ਪਰ ਇਹਨਾਂ ਅੰਗਰੇਜ਼ਾਂ ਕੋਲੇ ਬੜੇ ਦਾਓ ਕਾਓ ਸਨ, ਬੜੇ ਨੀਤੀਵਾਨ ਸਨ। ਜਿਹੜੇ ਰਾਜਨੀਤੀ ਦੇ ਚਾਰ ਅੰਗ ਨੇ, ਸਾਮ ਦਾਮ ਭੇਦ ਦੰਡ, ਉਹ ਸਾਰੇ ਵਰਤਦੇ ਸਨ। ਤੇ ਫਿਰ ਇਹਨਾਂ ਨੇ ਸੋਚਿਆ ਵੀ ਹੁਣ ਆਪਾਂ ਨੂੰ ਲੜਕੇ ਤੇ ਆਪਾਂ ਜਿੱਤ ਨਹੀਂ ਸਕਦੇ, ਕੋਈ ਹੋਰ ਤਰੀਕਾ ਅਪਣਾਇਆ ਜਾਵੇ। ਫਿਰ ਇਹਨਾਂ ਨੇ ਕੁਝ ਲੋਕਾਂ ਨੂੰ ਲਾਲਚ ਦਿੱਤਾ ਤੇ ਲਾਲਚ ਦੇ ਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਖਰੀਦਣਾ ਚਾਹਿਆ।
ਆਪਣੇ ਕਰੇ ਦੁਰਾਨੀ ਸਭੈ,
ਪਰ ਅੰਗਰੇਜ਼ਾਂ ਦੀ ਚਾਲ ਦੇ ਵਿੱਚ ਜਿਹੜੇ ਦੁਰਾਨੀ ਕਾਬਲ ਦੇ ਸੂਬੇ ਦੇ ਭੇਜੇ ਹੋਏ ਜਿਹੜੇ ਆਦਮੀ ਸਨ, ਉਹ ਇਹਦੀ ਇਹਨਾਂ ਦੀ ਚਾਲ ਵਿੱਚ ਆ ਗਏ।
ਉਹਨ ਦੁਸ਼ਟਨ ਜਬ ਭਾਜੜ ਪਾਈ,
ਪਹਿਲਾਂ ਤੇ ਸਿੱਖ ਫੌਜ ਨਾਲ ਰਲੇ ਹੋਏ ਸਨ ਦੁਰਾਨੀ ਜਿਹੜੇ ਕਾਬਲ ਦੇ ਸੂਬੇ ਦੇ ਸਿਪਾਹੀ ਸਨ, ਤੇ ਫਿਰ ਇਹਨਾਂ ਦੁਸ਼ਟਾਂ ਨੇ ਸਿੱਖ ਫੌਜ ਦੇ ਵਿੱਚ ਭਾਜੜ ਪਵਾ ਦਿੱਤੀ। ਐਵੇਂ ਰੌਲਾ ਪਾ ਦਿੱਤਾ ਵੀ ਦੁਸ਼ਮਣ ਆ ਗਿਆ, ਭੱਜ ਲਓ ਭੱਜ ਲਓ। ਅਚਨਚੇਤ ਇਹਨਾਂ ਨੇ ਜਾਣ ਕੇ ਇਹ ਗਦਾਰੀ ਕੀਤੀ।
ਸਿੰਘ ਵੀ ਇਤੁੱਤ ਗਏ ਪਲਾਈ,
ਤੇ ਸਿੰਘ ਵੀ ਜਦੋਂ ਦੇਖਿਆ ਵੀ ਹੁਣ ਵੀ ਫੌਜ ਦਾ ਹਮਲਾ ਹੋ ਗਿਆ, ਭਾਜੜ ਪੈ ਜਾਂਦੀ, ਫਿਰ ਕੌਣ ਕਿਸੇ ਨੂੰ ਪੁੱਛਦਾ, ਜਿੱਧਰ ਕਿਸੇ ਦਾ ਮੂੰਹ ਸੀ। ਸਿੰਘ ਵੀ ਸਾਰੇ ਇੱਧਰ ਉੱਧਰ ਦੌੜ ਗਏ।
ਕਰਮ ਰੇਖ ਨਹਿ ਜਾਏ ਮਿਟਾਈ,
ਕਵੀ ਜੀ ਲਿਖਦੇ ਨੇ ਵੀ ਜਿਹੜੀ ਕਰਮ ਰੇਖ ਹੈ ਨਾ, ਜੋ ਮੱਥੇ ਤੇ ਵਾਹਿਗੁਰੂ ਨੇ ਭਾਗ ਲਿਖ ਦਿੱਤੇ ਨੇ, ਉਹ ਨਹੀਂ ਮਿਟ ਸਕਦੇ। ਗੁਰਬਾਣੀ ਦਾ ਵੀ ਫੈਸਲਾ ਹੈ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ।
ਫਤਿਹ ਫੇਰ ਅੰਗਰੇਜ਼ਨ ਪਾਈ,
ਇਹਨਾਂ ਦੁਰਾਨੀਆਂ ਦੀ ਗਦਾਰੀ ਦਾ ਸਦਕਾ ਤੇ ਇਹ ਦੂਜੀ ਵਾਰ ਵੀ ਫਤਿਹ ਅੰਗਰੇਜ਼ਾਂ ਨੂੰ ਮਿਲ ਗਈ।
ਮਿੱਠੇ ਬਣਦੇ ਅਦਕ ਦਿਲਾਸੇ,
ਫਿਰ ਇਹਨਾਂ ਅੰਗਰੇਜ਼ਾਂ ਨੇ ਹੋਰ ਕੀ ਚਾਲ ਚੱਲੀ ਤੇ ਫਿਰ ਬੜੇ ਮਿੱਠੇ ਪਿਆਰੇ ਬਣ ਕੇ ਤੇ ਜਿਹੜੇ ਸਿੰਘ ਸਰਦਾਰ ਸਨ ਉਹਨਾਂ ਦੇ ਨਾਲ ਫਿਰ ਇਹਨਾਂ ਨੇ ਰਾਬਤਾ ਕਾਇਮ ਕੀਤਾ ਤੇ ਉਹਨਾਂ ਨੂੰ ਆਖਿਆ ਤੁਸੀਂ ਬੜੇ ਬਹਾਦਰ ਹੋ, ਬੜੇ ਇਮਾਨਦਾਰ ਹੋ ਤੇ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ, ਤੁਹਾਡੇ ਨਾਲ ਕੋਈ ਖਾਸ ਗੱਲਬਾਤ ਕਰਨੀ ਚਾਹੁੰਦੇ ਹਾਂ।
ਕਾਮ ਕੀਨ ਅੰਗਰੇਜ਼ਾਂ ਖਾਸੇ,
ਇਹ ਜਿਹੜੇ ਅੰਗਰੇਜ਼ ਸਨ ਚੁਸਤ ਚਲਾਕ ਸਨ, ਧੋਖੇਬਾਜ਼ ਸਨ, ਇਹਨਾਂ ਨੇ ਫਿਰ ਸਿੰਘਾਂ ਦੇ ਨਾਲ ਇਹੋ ਜਿਹੀ ਚਾਲ ਚੱਲੀ।
ਤੈ ਹੁਲਾਸ ਸਰਦਾਰਨ ਗੌਰੇ,
ਜਿੰਨੇ ਵੀ ਸਿੱਖ ਸਰਦਾਰ ਸਨ ਮਿਸਲਾਂ ਦੇ, ਉਹਨਾਂ ਨੂੰ ਵੀ ਉਤਸ਼ਾਹ ਦੇ ਕੇ, ਦਲਾਸੇ ਦੇ ਕੇ, ਵਡਿਆ ਕੇ, ਹਰ ਤਰ੍ਹਾਂ ਦੇ ਨਾਲ ਚਾਹ ਪਲੂਸੀ ਕਰਕੇ
ਲਗੇ ਸਾਥ ਬੁਲਵਾਏ ਲਾਹੌਰੇ,
ਕਹਿਣ ਲੱਗੇ ਤੁਸੀਂ ਇੱਕ ਵਾਰੀ ਲਾਹੌਰ ਵਿੱਚ ਆਓ, ਅਸੀਂ ਤੁਹਾਨੂੰ ਆਪਣੇ ਵੱਲੋਂ ਇਨਾਮ ਦੇਵਾਂਗੇ ਤੇ ਨਾਲੇ ਤੁਹਾਨੂੰ ਜਿਹੜੇ ਖੁੱਸੇ ਅਹੁਦੇ ਵਾਪਸ ਦੇਵਾਂਗੇ। ਇੱਕ ਵਾਰ ਤੁਸੀਂ ਜ਼ਰੂਰ ਆਓ, ਸਾਡੇ ਕਹਿਣ ਤੋਂ ਅਸੀਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕਰਾਂਗੇ। ਪਰ ਹੈ ਸੀ ਮਨ ਦੇ ਵਿੱਚ ਕਪਟ, ਦਗੇ ਨਾਲ ਸਾਰੇ ਸਿੱਖ ਸਰਦਾਰਾਂ ਨੂੰ ਲਾਹੌਰ ਸੱਦ ਲਿਆ।
ਇੱਕ ਹੀ ਨਿਸਮੈ ਸਭ ਕੈ ਤਾਈ,
ਕਵੀ ਜੀ ਕਹਿੰਦੇ ਨੇ ਅੰਗਰੇਜ਼ਾਂ ਦੀ ਇਹ ਚਾਲ ਸੀ, ਮਿੱਠੇ ਪਿਆਰੇ ਬਣ ਕੇ, ਚਾਹ ਪਲੂਸੀ ਕਰਕੇ, ਸਿੰਘਾਂ ਦੇ ਮਿੰਨਤਾਂ ਤਰਲੇ ਕਰਕੇ, ਸਿੰਘ ਭੋਲੇ ਪਾਲੇ ਸਨ ਤੇ ਇਹਨਾਂ ਦੀ ਚਾਲ ਵਿੱਚ ਫਸ ਗਏ। ਤੇ ਇੱਕੋ ਹੀ ਰਾਤ ਵਿੱਚ ਜਿੰਨੇ ਵੀ ਸਿੰਘ ਸਰਦਾਰ ਲਾਹੌਰ ਪਹੁੰਚ ਗਏ,
ਠੌਰ ਠੌਰ ਕੈ ਕੈਦ ਤਹਾਈ,
ਇਹਨਾਂ ਅੰਗਰੇਜ਼ਾਂ ਨੇ ਕੱਲਾ ਕੱਲਾ ਜਿਵੇਂ ਜਿਵੇਂ ਸਰਦਾਰ ਆਈ ਗਿਆ ਉਹਨੂੰ ਉੱਥੇ ਹੀ ਗ੍ਰਿਫਤਾਰ ਕਰੀ ਗਏ ਤੇ ਉਹਨਾਂ ਨੂੰ ਪਕੜ ਕੇ ਤੇ ਫਿਰ ਨਾਲ ਦੀ ਨਾਲ ਹੀ ਜੇਲ੍ਹ ਵਿੱਚ ਭੇਜਣ ਲੱਗ ਪਏ। ਇਹ ਪਿਣ ਕੇ ਇਹਨਾਂ ਨੇ ਬਾਹਰ ਨਹੀਂ ਨਿਕਲਣ ਦਿੱਤੀ, ਧੋਖੇ ਦੇ ਨਾਲ ਸਰਦਾਰਾਂ ਨੂੰ ਬੁਲਾ ਕੇ ਵੀ ਤੁਹਾਨੂੰ ਅਸੀਂ ਇਨਾਮ ਦੇਵਾਂਗੇ, ਤੁਹਾਨੂੰ ਜਗੀਰਾਂ ਦੇਵਾਂਗੇ, ਇਸ ਤਰ੍ਹਾਂ ਦੇ ਝੂਠੇ ਲਾਰੇ ਲਾ ਕੇ। ਤੇ ਜਦੋਂ ਸਿੰਘ ਸਰਦਾਰ ਗਏ, ਸਭ ਨੂੰ ਕੈਦ ਕਰ ਲਿਆ।
ਰਾਣੀ ਸ਼ੇਖੂਪੁਰ ਕੇ ਮਾਹੀ,
ਇਹ ਜਿਹੜੀ ਰਾਣੀ ਜਿੰਦ ਕੌਰ ਸੀ ਇਹਨੂੰ ਸ਼ੇਖੂਪੁਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ।
ਰੱਖੀ ਕੈਦ ਸੀ ਕਰ ਪਹਿਲਾਂ ਹੀ,
ਲੋ ਸਿੱਖ ਸਰਦਾਰਾਂ ਤੋਂ ਪਹਿਲਾਂ ਹੀ ਇਹ ਰਾਣੀ ਨੂੰ ਤਾਂ ਪਹਿਲਾਂ ਹੀ ਇਹਨਾਂ ਨੇ, ਕਿਉਂਕਿ ਉਹ ਤਾਂ ਸੀ ਲਾਹੌਰ ਦੇ ਵਿੱਚ ਇਹਨਾਂ ਦੇ ਕਬਜ਼ੇ ਵਿੱਚ ਹੀ, ਵੀ ਉਹਨੂੰ ਕਹਿ ਦਿੱਤਾ ਵੀ ਤੁਸੀਂ ਵੀ ਇਹ ਸਾਡੇ ਨਾਲ ਸਿੱਖ ਫੌਜ ਨੇ ਧੋਖਾ ਕੀਤਾ, ਗਦਾਰੀ ਕੀਤੀ ਹੈ, ਉਹਦੇ ਉੱਤੇ ਝੂਠਾ ਦੋਸ਼ ਲਾ ਕੇ ਉਹਨੂੰ ਪਹਿਲਾਂ ਹੀ ਸੇਖੂਪੁਰ ਦੇ ਕਿਲੇ ਵਿੱਚ ਕੈਦ ਕਰ ਲਿਆ ਸੀ।
ਉਪ ਦਲੀਪ ਸਿੰਘ ਕੇ ਤਾਈ,
ਜਿਹੜਾ ਉਸ ਵੇਲੇ ਮਹਾਰਾਜਾ ਦਲੀਪ ਸਿੰਘ 4 ਸਾਲ ਦੀ ਉਮਰ ਵੇਲੇ ਰਾਜ ਗੱਦੀ ਤੇ ਬੈਠਾ ਸੀ, 2 ਸਾਲ ਹੋਰ 6 ਸਾਲ ਦੀ 7 ਸਾਲ ਦੀ ਉਮਰ ਹੋ ਗਈ ਹੋਣੀ ਹੈ, ਤੇ ਉਹਨੂੰ ਵੀ ਇਹਨਾਂ ਨੇ ਆਖਿਆ ਸੀ ਵੀ ਇਹ ਸਿੱਖਾਂ ਦਾ ਮਹਾਰਾਜਾ ਹੋਵੇਗਾ। ਜਦੋਂ 18 ਸਾਲ ਦਾ ਹੋ ਗਿਆ ਸੀ, ਸਾਰਾ ਰਾਜ ਭਾਗ ਤੇ ਸਾਰੀ ਪਾਵਰ ਇਹਦੇ ਹੱਥ ਵਿੱਚ ਆਪਣੇ ਆਪ ਹੀ ਦੇ ਦੇਵਾਂਗੇ।
ਤਖਤੋਂ ਦਇਓ ਉਤਾਰ ਤਦਾਈ,
ਇਹਨਾਂ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਤੋਂ ਵੀ ਉਹ ਰਾਜ ਭਾਗ ਦਾ ਅਧਿਕਾਰ ਖੋ ਲਿਆ, ਕਹਿੰਦੇ ਅਸੀਂ ਇਹਨੂੰ ਵੀ ਹੁਣ ਮਹਾਰਾਜਾ ਨਹੀਂ ਰਹਿਣ ਦੇਣਾ।
ਪੱਜ ਪੜਾਵਨ ਕਾ ਇਨ ਕਰਕੇ,
ਕਵੀ ਜੀ ਕਹਿੰਦੇ ਨੇ ਅੰਗਰੇਜ਼ਾਂ ਨੇ ਫਿਰ ਬਹਾਨਾ ਇਹ ਘੜਿਆ, ਕਹਿੰਦੇ ਵੀ ਅਸੀਂ ਇਹਦੀ ਪੜ੍ਹਾਈ ਕਰਾਉਣੀ ਹੈ, ਕਿਉਂਕਿ ਜਿਹੜੇ ਸਿੱਖ ਸਰਦਾਰ ਸਨ ਉਸ ਵੇਲੇ ਘੱਟ ਪੜ੍ਹੇ ਲਿਖੇ ਸਨ, ਤੇ ਅਸੀਂ ਇਹਨੂੰ ਪੜ੍ਹਾਈ ਕਰਵਾ ਕੇ ਤੇ ਇਹਨੂੰ ਐਜੂਕੇਸ਼ਨ ਦਵਾ ਕੇ ਤੇ ਅਸੀਂ ਇਸ ਨੂੰ ਫਿਰ ਮਹਾਰਾਜਾ ਬਣਾਵਾਂਗੇ।
ਫਰਖਾਬਾਦ ਪਠਾਇਓ ਵਰਕੇ,
ਤੇ ਧੱਕੇ ਦੇ ਨਾਲ ਹੀ ਬਦੋ ਬਦੀ, ਹੁਣ ਉਹ ਤੇ ਬੱਚਾ ਸੀ 6-7 ਸਾਲ ਦਾ, ਤੇ ਉਹਨੂੰ ਫਰਖਾਬਾਦ ਸ਼ਹਿਰ ਦਾ ਨਾਮ ਹੈ, ਉੱਥੇ ਇਹਨਾਂ ਅੰਗਰੇਜ਼ਾਂ ਦਾ ਆਪਣਾ ਈਸਾਈ ਧਰਮ ਦਾ ਸਕੂਲ ਸੀ ਉਹਦੇ ਵਿੱਚ ਭੇਜ ਦਿੱਤਾ।
ਗੜ ਚੰਡਾਲ ਮੈਂ ਭੇਜੀ ਰਾਣੀ,
ਤੇ ਫਿਰ ਇਹ ਜਿਹੜੇ ਰਾਣੀ ਜਿੰਦ ਕੌਰ ਸੀ ਇਹਨੂੰ ਚੰਡਾਲ ਗੜ੍ਹ ਇੱਕ ਕਿਲੇ ਦਾ ਨਾਮ ਹੈ ਉੱਥੇ ਉਸਨੂੰ ਭੇਜ ਦਿੱਤਾ।
ਕਿਲਾ ਜੋ ਕਾਂਸੀ ਟਿਗੇ ਮਹਾਨੀ,
ਸਾਰੇ ਸਿੱਖ ਸਰਦਾਰਾਂ ਨੂੰ ਪੰਜਾਬ ਤੋਂ ਦੂਰ ਲੈ ਗਏ ਨੇ ਵੀ ਕੋਈ ਇਹਨਾਂ ਨਾਲ ਰਾਬਤਾ ਨਾ ਕਾਇਮ ਹੋ ਸਕੇ, ਕੋਈ ਆ ਕੇ ਮੁਲਾਕਾਤ ਵੀ ਨਾ ਕਰ ਸਕੇ। ਇਹ ਜਿਹੜਾ ਚੰਡਾਲਗੜ੍ਹ ਦਾ ਕਿਲਾ ਸੀ ਕਾਂਸੀ ਸ਼ਹਿਰ ਦੇ ਨੇੜੇ ਸੀ।
ਸਿੱਖ ਸਰਦਾਰ ਔਰਥੇ ਜੇਤੇ,
ਕਵੀ ਜੀ ਕਹਿੰਦੇ ਨੇ ਜਿੰਨੇ ਵੀ ਹੋਰ ਸਿੱਖ ਸਰਦਾਰ ਸਨ ਇਹ 12 ਮਿਸਲਾਂ ਦੇ ਸਰਦਾਰ ਜਿਹੜੇ ਉਸ ਵੇਲੇ ਮਸ਼ਹੂਰ ਸਨ,
ਪੂਰਬ ਦਿਸ਼ਾ ਪਠਾਏ ਤੇਤੇ,
ਇਹਨਾਂ ਦੇ ਕੋਲੋਂ ਅੰਗਰੇਜ਼ਾਂ ਨੇ ਪੂਰਾ ਪੰਜਾਬ ਦਾ ਰਾਜ ਖੋ ਲਿਆ ਤੇ ਉਹਨਾਂ ਨੂੰ ਪੂਰਬ ਦਿਸ਼ਾ ਇੱਧਰ ਕਲਕੱਤੇ ਵੱਲ ਨੂੰ ਸਾਰਿਆਂ ਨੂੰ ਭੇਜ ਦਿੱਤਾ।
ਕਿਤਕ ਆਗਰੇ ਕੋ ਕਾਂਸੀ,
ਕਈਆਂ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਦਿੱਤਾ, ਕਈਆਂ ਨੂੰ ਕਾਂਸੀ ਦੇ ਕਿਲੇ ਵਿੱਚ ਲੈ ਗਏ।
ਉਹ ਪ੍ਰਯਾਗ ਆਦਿ ਕੈ ਵਾਸੀ,
ਕਈਆਂ ਨੂੰ ਪ੍ਰਯਾਗਰਾਜ ਦੇ ਇਲਾਕੇ ਵਿੱਚ ਜਿੱਥੇ ਸਿੱਖ ਵਸੋਂ ਨਹੀਂ ਸੀ ਦੂਰ ਦੂਰ ਉਹਨਾਂ ਨੂੰ ਜਾ ਕੇ ਕੈਦ ਕਰ ਦਿੱਤਾ।
ਅਨਕ ਠੌਰ ਕਰ ਕੈਦ ਰਖਾਏ,
ਜਿੰਨੇ ਸਿੱਖ ਸਰਦਾਰ ਸਨ ਵੀ ਇਕੱਠੇ ਹੋਣ ਹੀ ਨਾ, ਕੋਈ ਗੱਲਬਾਤ ਦਾ ਮੌਕਾ ਹੀ ਨਾ ਮਿਲੇ, ਕੋਈ ਮੁਲਾਕਾਤ ਹੀ ਨਾ ਕਰ ਸਕਣ, ਦੂਰ ਦੂਰ ਸਾਰਿਆਂ ਨੂੰ ਅਨੇਕਾਂ ਥਾਵਾਂ ਤੇ ਵੱਖੋ ਵੱਖਰੀਆਂ ਜੇਲਾਂ ਤੇ ਕਿਲਿਆਂ ਵਿੱਚ ਉਹਨਾਂ ਨੂੰ ਭੇਜ ਦਿੱਤਾ।
ਦੀਨੀ ਪੈਨਸ਼ਨ ਸਭ ਕੀ ਲਾਏ,
ਤੇ ਜਥਾ ਯੋਗ ਉਹਨਾਂ ਨੂੰ ਪੈਨਸ਼ਨ ਲਾ ਦਿੱਤੀ, ਪਰ ਰਾਜ ਭਾਗ ਤੇ ਜਗੀਰਾਂ ਖੋ ਲਈਆਂ।
ਸਭ ਕੀ ਜਬਤ ਜਗੀਰਾਂ ਕਿੰਨੀ,
ਆਹ ਸਾਡੇ ਨਾਲ ਅੰਗਰੇਜ਼ਾਂ ਨੇ ਧੋਖਾ ਕੀਤਾ, ਤੇ ਜਿੰਨੇ ਸਿੱਖ ਸਰਦਾਰ ਸਨ ਧੋਖੇ ਦੇ ਨਾਲ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਫਿਰ ਉਹਨਾਂ ਨੂੰ ਦੂਰ ਦੁਰਾਡੇ ਜੇਲਾਂ ਵਿੱਚ ਭੇਜਿਆ ਤੇ ਉਹਨਾਂ ਦੀਆਂ ਸਾਰੀਆਂ ਜਗੀਰਾਂ ਜ਼ਬਤ ਕਰ ਲਈਆਂ।
ਔਰ ਮਕਾਨ ਢਹਾਏ ਪੀਨੀ,
ਜਿਹੜੇ ਉਹਨਾਂ ਨੇ ਆਪੋ ਆਪਣੇ ਕੋਈ ਮਕਾਨ ਬਣਾਏ ਸਨ ਰਾਜਧਾਨੀ ਦੇ ਰਾਜ ਦੇ ਚਿੰਨ, ਉਹ ਵੀ ਸਾਰੇ ਇਹਨਾਂ ਨੇ ਢਹਾ ਦਿੱਤੇ।
ਮੁਲਕ ਰਾਜ ਸਭ ਲਇਓ ਸੰਭਾਰੀ,
ਜਿੰਨਾ ਕਹਿੰਦੇ ਪੰਜਾਬ ਮੁਲਕ ਦਾ ਰਾਜ ਸੀ ਸਾਰਾ ਹੀ ਟੋਟਲ ਅੰਗਰੇਜ਼ਾਂ ਨੇ ਸੰਭਾਲ ਲਿਆ।
ਤਾਂ ਦਿਨ ਤੈ ਅੰਗਰੇਜ਼ਾਂ ਭਾਰੀ,
ਉਸ ਦਿਨ ਤੋਂ ਲੈ ਕੇ ਪੂਰੇ ਪੰਜਾਬ ਦਾ ਰਾਜ ਹੀ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ।
ਮਹਾਰਾਜ ਨੇ ਜਿਤਕ ਰਾਜ ਥਾ,
ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਤਨਾ ਵੱਡਾ ਵੀ ਰਾਜ ਸੀ, ਇਧਰੋਂ ਸਤਲੁਜ ਤੋਂ ਲੈ ਕੇ ਪੂਰਾ ਲਾਹੌਰ ਦਾ ਇਲਾਕਾ ਕਾਬਲ ਕੰਧਾਰ ਤੱਕ ਤੇ ਮੁਲਤਾਨ ਦਾ ਕਿਲ੍ਹਾ ਵਿੱਚ ਹੀ ਆਉਂਦਾ, ਤੂੰ ਸੁਣ ਚੁੱਕੇ ਹੋ, ਉੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਸੀ।
ਲੀਨੋ ਕਰ ਕਰ ਰਣ ਦਰਾਜ ਥਾ।
ਅਰੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਬੜਾ ਭਾਰੀ ਜੰਗ ਯੁੱਧ ਕਰਕੇ ਉਹ ਸਾਰਾ ਇਲਾਕਾ ਆਪਣੇ ਕਬਜ਼ੇ ਵਿੱਚ ਲਿਆ ਸੀ।
ਸੋ ਅੰਗਰੇਜ਼ਨ ਤਨਕ ਜੰਗ ਸੈ।
ਪਰ ਅੰਗਰੇਜ਼ਾਂ ਨੇ ਧੋਖੇ ਦੇ ਨਾਲ ਤੇ ਜਿਹੜੇ ਉਸ ਵੇਲੇ ਦੇ ਇਹ ਡੋਗਰੇ ਵਜ਼ੀਰ ਸਨ, ਇਹਨਾਂ ਦੀ ਗਦਾਰੀ ਦੇ ਕਾਰਨ ਥੋੜੀ ਜਿਹੀ ਲੜਾਈ ਹੋਈ ਤੇ ਉਹਨਾਂ ਨੇ ਭਾਜਣਾ ਪਵਾ ਦਿੱਤੀਆਂ, ਸਿੱਖ ਕੌਮ ਦੇ ਨਾਲ ਧੋਖਾ ਕੀਤਾ, ਵਿਰੋਧ ਦੀ ਥਾਂ ਸਰੋਂ ਭੇਜ ਦਿੱਤੀ ਤੇ ਆਪੇ ਮਾਰਨ ਲੱਗ ਪਏ ਆਪਣੀ ਫੌਜ ਨੂੰ। ਥੋੜੀ ਜਿਹੀ ਲੜਾਈ ਦੇ ਨਾਲ ਸਾਰਾ ਅੰਗਰੇਜ਼ਾਂ ਨੇ ਉਹ ਇਲਾਕਾ ਸੰਭਾਲ ਲਿਆ।
ਨਿਜ ਕਬਜੇ ਕੈ ਦਗੇ ਸੰਗ ਸੈ।
ਕਵੀ ਜੀ ਕਹਿੰਦੇ ਨੇ ਧੋਖੇ ਦੇ ਨਾਲ ਇਹਨਾਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਰਾਜ ਕਬਜ਼ੇ ਵਿੱਚ ਲੈ ਲਿਆ।
ਖਾਨ ਮਨੁੱਖ ਹੈ ਜਰ ਕੀ ਭਾਰੀ।
ਇਹ ਜਿਹੜਾ ਪੰਜਾਬ ਦਾ ਇਲਾਕਾ ਸੀ ਨਾ, ਵੀ ਇੱਥੇ ਚੰਗੇ ਚੰਗੇ ਸੂਰਬੀਰ ਬਹਾਦਰ ਪੈਦਾ ਹੁੰਦੇ ਸਨ ਤੇ ਨਾਲ ਜਰ ਤੋਂ ਭਾਵ ਹੈ ਇਹ ਅਨਾਜ ਤੇ ਪੈਦਾਵਾਰ ਵੀ ਇੱਥੇ ਬੇਅੰਤ ਹੋਇਆ ਕਰਦੀ ਸੀ।
ਘਰ ਅੰਗਰੇਜ਼ਨ ਆਈ ਸਾਰੀ।
ਪੂਰੇ ਪੰਜਾਬ ਦਾ ਇਲਾਕਾ ਜਿਹੜਾ ਪਾਕਿਸਤਾਨ ਵਿੱਚ ਵੀ ਹੈ ਤੇ ਇਹਦੇ ਹਿੰਦੁਸਤਾਨ ਦੇ ਵਿੱਚ ਹੈ, ਉਹ ਸਭ ਅੰਗਰੇਜ਼ਾਂ ਦੇ ਹੱਥ ਵਿੱਚ ਆ ਗਿਆ।
ਤਾਂ ਦਿਨ ਤੈ ਅਰਬੂਜ ਇਨ ਵਾਢੇ।
ਕਵੀ ਜੀ ਕਹਿੰਦੇ ਨੇ ਉਸ ਦਿਨ ਤੋਂ ਲੈ ਕੇ ਇਹਨਾਂ ਅੰਗਰੇਜ਼ਾਂ ਦਾ ਰੋਹਬ ਦਾ ਪ੍ਰਤਾਪ ਬਹੁਤ ਦੂਰ ਤੱਕ ਵੱਧ ਗਿਆ।
ਸ਼ਾਹਿਨ ਸ਼ਾਹ ਬਨ ਬੈਠੇ ਗਾਢੇ।
ਹੁਣ ਤੇ ਅੰਗਰੇਜ਼ ਦੁਨੀਆਂ ਨੂੰ ਭੁੱਲੀ ਗਏ, ਕਹਿੰਦੇ ਸਾਡਾ ਹੁਣ ਪੂਰੀ ਦੁਨੀਆਂ ਤੇ ਰਾਜ ਹੈ, ਲਹਿੰਦੇ ਤੋਂ ਛਿਪਦੇ ਤੱਕ। ਤੇ ਫਿਰ ਇਹ ਬਹੁਤ ਆਪਣੇ ਆਪ ਨੂੰ ਚੱਕਰਵਰਤੀ ਪਾਤਸ਼ਾਹ ਸ਼ਹਿਨਸ਼ਾਹ ਹੋਣ ਲੱਗ ਪਏ।
ਹਰ ਦਲੀਪ ਸੈਂ ਦਗਾ ਕਮਾਇਓ।
ਇਹਨਾਂ ਨੇ ਇੱਥੇ ਵਸ ਨਹੀਂ ਕੀਤੀ, ਪਹਿਲਾਂ ਤੇ ਮਹਾਰਾਜਾ ਦਲੀਪ ਸਿੰਘ ਨੂੰ ਪੜ੍ਹਨ ਦੇ ਬਹਾਨੇ ਲਾਹੌਰ ਤੋਂ ਫਰਖਾਬਾਦ ਭੇਜਿਆ। ਫਿਰ ਕੁਛ ਸਮੇਂ ਤੋਂ ਬਾਅਦ ਇਹਨਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਹੋਰ ਵੱਡਾ ਧੋਖਾ ਕੀਤਾ।
ਨਾਬਾਲਗ ਸੋਤ ਦਾਇਓ।
ਤੇ ਨਾਬਾਲਗ ਸੀ 7-8 ਸਾਲ ਦਾ ਤੇ ਉਹਦੇ ਨਾਲ ਬਹੁਤ ਵੱਡਾ ਇਹਨਾਂ ਨੇ ਧੋਖਾ ਕੀਤਾ।
ਨਿਰਦੋਸ਼ੇ ਕਾ ਰਾਜ ਸੁਣਾਇਓ।
ਹੈ ਤੇ ਬਿਲਕੁਲ ਇਹ ਬੇਕਸੂਰ ਸੀ, ਨਿਰਦੋਸ਼ ਸੀ, ਛੋਟਾ ਬੱਚਾ ਸੀ, ਪਰ ਇਹਦਾ ਰਾਜ ਭਾਗ ਗੋਰਿਆਂ ਨੇ ਖੋ ਲਿਆ।
ਅਤੀ ਅਨਿਆਏ ਕੀਨ ਮਨ ਪਾਇਓ।
ਇਹਨਾਂ ਨੇ ਬਹੁਤ ਵੱਡਾ ਮਹਾਰਾਜਾ ਦਲੀਪ ਸਿੰਘ ਦੇ ਨਾਲ ਤੇ ਪੂਰੇ ਖਾਲਸਾ ਪੰਥ ਨਾਲ, ਪੂਰੇ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡਾ ਅਨਿਆ ਕੀਤਾ ਤੇ ਮਨ ਮਰਜ਼ੀਆਂ ਕੀਤੀਆਂ ਨੇ। ਇਹ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ। ਸਿੱਖ ਰਾਜ ਕਿਵੇਂ ਗਿਆ ਉਹ ਆਪ ਸੰਗਤਾਂ ਸਰਵਣ ਕਰ ਰਹੇ ਸੀ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ ਕਿ ਅੱਜ ਹੁਣ ਸਿਮਰਨ ਸਮਾਗਮ ਵੀ, ਜਪ ਤਪ ਸਮਾਗਮ ਵੀ ਹੁੰਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੈ ਇਸ ਗੁਰੂ ਘਰ ਦੇ ਵਿੱਚ, ਬਈ ਜਿੱਥੇ ਕੀਰਤਨ ਕਥਾ ਦੇ ਪ੍ਰਵਾਹ ਚੱਲਦੇ ਨੇ ਉੱਥੇ ਨਾਲ ਦੀ ਨਾਲ ਜਪ ਤਪ ਸਮਾਗਮ ਵੀ ਹੁੰਦੇ ਨੇ। ਤੇ ਸਭ ਸੰਗਤਾਂ ਵਧਾਈ ਦੇ ਪਾਤਰ ਹੋ, ਕਿਉਂਕਿ ਸਿੱਖ ਧਰਮ ਦੇ ਜਿਹੜੇ ਬੁਨਿਆਦੀ ਅਸੂਲ ਨੇ ਸੇਵਾ, ਸਿਮਰਨ, ਤਿਆਗ ਤੇ ਕੁਰਬਾਨੀ, ਉਹਦੇ ਵਿੱਚੋਂ ਸੇਵਾ ਪਹਿਲੇ ਨੰਬਰ ਤੇ ਹੈ ਤੇ ਸਿਮਰਨ ਦੂਜੇ ਨੰਬਰ ਤੇ ਹੈ। ਤੇ ਸਿਮਰਨ ਦਾ ਬਹੁਤ ਵੱਡਾ ਮਹੱਤਵ ਹੈ। ਸਤਿਗੁਰੂ ਕਹਿੰਦੇ ਨੇ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਹਾਲਤ ਸੁਖ ਪਾਲਤ ਸੁਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਇਸ ਵਾਸਤੇ ਬੜੀ ਪ੍ਰਸੰਨਤਾ ਦੀ ਗੱਲ ਹੈ, ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੈ, ਆਪ ਵੀ ਬਾਣੀ ਪੜ੍ਹਦੇ ਨੇ, ਸੰਗਤ ਨੂੰ ਵੀ ਪੜ੍ਹਾਉਂਦੇ ਨੇ, ਆਪ ਨਾਮ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਨਾਮ ਬਾਣੀ ਦੇ ਨਾਲ ਜੋੜੀ ਰੱਖਣ, ਤਾਂ ਕਿ ਸਾਡਾ ਲੋਕ ਤੇ ਪ੍ਰਲੋਕ ਸਵਰ ਜਾਵੇ। ਜਿੰਨੀ ਨਾਮ ਤੇ ਆਇਆ ਗਏ ਮੁਸਾਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨ।
ਨਿਰਦੋਸ਼ੇ ਕਾ ਰਾਜ ਸੁਣਾਇਓ, ਅਤਿ ਅਨਿਆਏ ਕੀਨ ਮਨ ਪਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।